asking a question.
ਸ਼ੁਰੂ ਕਰਦੇ ਇੱਕ ਸਵਾਲ ਪੁੱਛਣ ਦੇ ਨਾਲ.
And the question is, what do you do to rest?
ਸਵਾਲ ਹੈਗਾ ਕਿ ਤੁਸੀਂ ਕੀ ਕਰਦੇ ਹੈਗੇ ਆਰਾਮ ਕਰਨ ਦੇ ਲਈ?
Maybe you switch off your phone.
ਟੈਲੀਫੋਨ ਬੰਦ ਕਰ ਦਿੰਦੇ ਆ.
Maybe you read a book.
ਕੋਈ ਕਿਤਾਬ ਪੜ੍ਹਦੇ ਆ.
Or even go to sleep.
ਸੋ ਜਾਂਦੇ ਆ.
It is said that there are 7 types of rest every person needs in their life.
ਸੱਤ ਤਰ੍ਹਾਂ ਦੇ ਆਰਾਮ ਇਨਸਾਨ ਨੂੰ ਚਾਹੀਦੇ ਹੈਗੇ ਜ਼ਿੰਦਗੀ ਵਿੱਚ, ਕਿਹਾ ਕਿਸੇ ਨੇ.
So these range from physical, emotional rest,
jazbati aram, ruhani aram,
to mental, creative and sensory rest,
dimagi aram, ke har tarah da aram jira ga,
which is very important for our lives to function.
Zaruri hai ki ho sadi zindagi de rahi ke sadi zindagi chaldi rahen.
However,
phir bhi
we know rest is important.
Aram karna zaruri hai.
That rest for the body helps for the body to recuperate.
ਜਿਸਮ ਦਾ ਆਰਾਮ ਜੋ ਰਹੇਗਾ ਉਹ ਜਿਸਮ ਨੂੰ ਤਾਜ਼ਗੀ ਦਿੰਦਾ.
If you do exercise, you need rest for the body or the muscles to repair.
ਵਰਜਿਸ਼ ਕਰਦੇ ਹਾਂ ਤਾਂ ਸਾਡੇ ਜਿਸਮ ਦੇ ਜਿਹੜੇ ਅੰਗ ਹੈਗੇ ਉਹ ਠੀਕ ਹੁੰਦੇ ਆ.
But also rest for the mind.
ਪਰ ਦਿਮਾਗੀ ਆਰਾਮ ਵੀ ਚਾਹੀਦਾ.
To help to refocus and reduce mental clutter.
ਧਿਆਨ ਲਾਉਣ ਦੇ ਲਈ, ਧਿਆਨ ਨੂੰ ਤਾਜ਼ਾ ਕਰਨ ਦੇ ਲਈ ਔਰ ਦਿਮਾਗੀ ਤਣਾਅ ਦੂਰ ਕਰਨ ਦੇ ਲਈ.
So we have to rest because rest is important.
Aram karna zaruri hai kyunki aram jo chahida.
However, the Bible also speaks about a divine rest.
Prabhu da vachan dasda hai ki ilahi aram jo hai.
A rest which is important.
Woh aram jo zaruri hai
for our soul.
Sadi roohan de layi.
A rest which is not obtained by doing anything or anything we contribute.
Woh aram tad milta hai assi kuch na kariye ta na assi us vich koi karan di koshish kariye.
But a rest which is received by faith.
ਵਿਸ਼ਵਾਸ ਦੇ ਦੁਆਰਾ ਜਿਹੜਾ ਆਰਾਮ ਮਿਲਦਾ.
Trusting in what God has done.
ਭਰੋਸਾ ਰੱਖਣਾ ਉਸ ਗੱਲ ਤੇ ਜੋ ਪ੍ਰਭੂ ਨੇ ਕੀਤਾ ਹੈਗਾ.
A rest which you only find in God.
ਤਦੀ ਮਿਲਦਾ ਸਾਨੂੰ ਜ਼ਿੰਦਗੀ ਵਿੱਚ.
A rest which for those who are weary.
ਆਰਾਮ ਜਿਹੜੇ ਥੱਕੇ ਹੋਏ ਹੈਗੇ ਆ.
For those who are anxious.
ਜਿਹੜੇ ਤਣਾਅ ਵਿੱਚ ਹੈਗੇ ਆ.
Depressed and mourning.
ਦੁਖੀ ਹੈਗੇ ਆ, ਅਫਸੋਸ ਵਿੱਚ ਹੈਗੇ ਆ, ਗਮ ਵਿੱਚ ਹੈਗੇ ਆ.
Fallen and sinful.
ਡਿੱਗੇ ਹੈਗੇ ਆ, ਪਾਪ ਵਿੱਚ ਹੈਗੇ ਆ.
It is a rest where you are no longer working to know God.
ਉਹ ਆਰਾਮ ਜਿੱਥੇ ਅਸੀਂ ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਬੰਦ ਕਰ ਦਿੰਦੇ ਆ.
Or working to please God.
ਜਾਂ ਪ੍ਰਭੂ ਨੂੰ ਕੁਝ ਪ੍ਰਭੂ ਦੇ ਕੁਝ ਕਰਨ ਦੀ ਕੋਸ਼ਿਸ਼ ਬੰਦ ਕਰ ਦਿੰਦੇ ਆ.
Or even working to be accepted.
ਜਾਂ ਅਸੀਂ ਕਬੂਲ ਕੀਤੇ ਜਾਈਏ ਉਹਦੇ ਅੱਗੇ.
It is not a rest which is by or obtained by human endeavor.
ਇਹ ਆਰਾਮ ਇਨਸਾਨੀ ਕੋਸ਼ਿਸ਼ ਦੇ ਨਾਲ ਨਹੀਂ ਮਿਲਦਾ ਹੈਗਾ.
No rules or regulations.
ਨਾ ਕੋਈ ਕਾਇਦੇ ਕਾਨੂੰਨ ਹੈਗੇ ਇਹਦੇ ਵਿੱਚ.
Traditions or rituals.
ਨਾ ਕੋਈ ਰਿਵਾਜ ਹੈਗੇ, ਰੀਤੀ ਹੈਗੀਆਂ.
But a rest which is obtained by following Jesus Christ.
ਪ੍ਰਭੂ ਯਿਸੂ ਮਸੀਹ ਦੇ ਮਗਰ ਚੱਲਣ ਦੇ ਨਾਲ ਹੀ ਆਰਾਮ ਮਿਲਦਾ ਹੈਗਾ.
And this is what I want us to look at this morning.
ਇਸ ਗੱਲ ਉੱਤੇ ਅਸੀਂ ਸਵੇਰੇ ਗੌਰ ਕਰਨਾ.
That it is through Jesus.
ਪ੍ਰਭੂ ਯਿਸੂ ਮਸੀਹ ਦੇ ਦੁਆਰਾ ਹੀ.
And because of Jesus,
ਔਰ ਪ੍ਰਭੂ ਦੇ ਕਰਕੇ ਹੀ,
that he calls us to come to him.
ਪ੍ਰਭੂ ਸਾਨੂੰ ਕਹਿੰਦੇ ਆ, ਬੁਲਾਉਂਦੇ ਆ ਕਿ ਆਇਓ ਮੇਰੇ ਕੋਲ.
So that we can have rest for our soul.
ਆਪਣੀ ਰੂਹਾਂ ਦੇ ਲਈ, ਆਪਣੀ ਜਾਨਾਂ ਦੇ ਲਈ ਅਸੀਂ ਆਰਾਮ ਪਾ ਸਕਦੇ ਹਾਂ.
So with the scriptures that were read earlier,
ਜਿਹੜਾ ਵਚਨ ਪੜਿਆ ਗਿਆ ਸ਼ੁਰੇ,
I want to look at 3 things.
ਤਿੰਨ ਗੱਲਾਂ ਦੇਖਾਂਗੇ ਇਹਦੇ ਵਿੱਚੋਂ.
Firstly,
ਪਹਿਲੀ ਗੱਲ,
the invitation Jesus calls to come.
ਸੱਦਾ ਜਿਹੜਾ ਪ੍ਰਭੂ ਦਿੰਦੇ ਹੈਗੇ ਆ ਆਉਣ ਦਾ.
Secondly, how can we obtain divine rest?
ਦੂਜੀ ਗੱਲ, ਇਲਾਹੀ ਆਰਾਮ ਸਾਨੂੰ ਕਿੱਦਾਂ ਮਿਲ ਸਕਦਾ?
Is by knowing who Jesus is.
ਜਾਣਨ ਦੇ ਦੁਆਰਾ ਕਿ ਪ੍ਰਭੂ ਯਿਸੂ ਮਸੀਹ ਕੌਣ ਹੈਗਾ.
And lastly, it's by obeying him and learning from
him. ਆਖਰ ਉਹਦਾ ਕਹਿਣਾ ਮੰਨਣਾ, ਉਹਦੀ ਆਗਿਆ ਮੰਨਣੀ.
So come to him,
ਆਉਣਾ,
know him,
ਜਾਣਨਾ,
and obey him,
ਆਗਿਆ ਮੰਨਣੀ.
So firstly, the invitation to come.
ਸਦਾ ਜਿਹੜਾ ਹੈਗਾ ਉੱਤੇ ਗੌਰ ਕਰਨੀ ਪਹਿਲਾਂ.
Look at verse 28.
28 ਦੇਖੋ.
It reads, come to me all you who labor and are heavy laden and I will give you rest.
ਐ ਮਿਹਨਤ ਉਠਾਣੇ ਵਾਲੋ ਔਰ ਬੋਝ ਸੇ ਦਬੇ ਹੋਏ ਲੋਗੋ, ਸਭ ਮੇਰੇ ਪਾਸ ਆਓ, ਮੈਂ ਤੁਮੇ ਆਰਾਮ ਦੂੰਗਾ.
This word come,
ਆਓ,
is a present tense word.
ਜਿਹੜਾ ਆਓ ਹੈਗਾ ਹੁਣ ਦੇ ਲਈ ਹੈਗਾ ਕਿ ਹੁਣ ਕੇ ਆਓ.
It's a commandment which Jesus is giving.
ਹੁਕਮ ਹੈਗਾ ਜਿਹੜਾ ਪ੍ਰਭੂ ਦੇ ਰਿਹਾ.
meaning that don't come tomorrow. Or next week.
अगले हफ्ते ना आयो.
Or sometime in the future.
जो थोड़ा दल करूँगा वो आगे चल के.
This come is coming now.
ये आना है क्या होन? ऐसे वाले.
This very moment coming.
फिर फौर उसी वाले. इसी वक्त होना.
All you who are weary and heavy laden.
तुसी सारे जेरे हाँ ना बोई द थले दबे हुए हैं क्या थके हुए हैं क्या? उन्हन कंदे या.
You see the scribes and Pharisees and the leaders of that time. They demanded strict obedience from the people making man-made rules. These rules them themselves they could not.
जो कहते कानून आप बनाते हैं लोकांत ले ओ खुदा आप नहीं कर सकते इसके पर लोकांत कहते हैं कि तुझे करो।
They were taking the law of God.
परमेश्वर के हुक्म नहीं लेके।
They were misinterpreting it.
गलत तर्जमा करके।
Putting extra regulations and traditions onto it.
अपने कोलों घोर गला लाके होर रीति रिवाज लाके।
Which was a heavy yoke on the shoulders of the people.
लोकांत ये क्या पारा जुल्ला सका।
And this is true today.
आज भी होएगा सच्ची है।
As we look at all religions out there.
आज ये देख लिया सारे धर्मों के दिवारे आज।
Where it tells us to do this and do that.
धर्म कहते ये करो वो करो।
So that you can be right with God or obtain something from God.
तुझे रब ना सही हो तुझे रब जी को लो कुछ हासिल कर सको।
But whereas Jesus tells us something different.
प्रभु सानू ते कोई फर्क निकाल दस दिया।
He says, "Come."
प्रभु कहते हैं सिर्फ आओ।
And this is what was happening here.
यही हो रहा है कहते हैं।
Where the heavy burdens of the law, the misinterpretation,
कानून का बोझ, गलत तर्जमा किया कानून का,
was put on the people to follow, which was heavisome and burdensome.
और लोग कहाँ होते थोपे यंदा सगा, जरा के बोझ सगा और वो करने बदला करने तो भरा सगा।
As it reads here, come to me. All who labor and are heavy laden, and I will give you rest.
ऐ मेहनत उठाने वालों और बोझ से दबे हुए लोगों, सब मेरे पास आओ, मैं तुम्हें आराम दूंगा.
That word weary,
बोझ अजर थके बोझ ना दबे हुआ,
implies toil.
मेहनत मशक्कत निकाल हो रही है क्या?
Toil, searching for the truth.
खोज सच्चाई दी खोज
trying to be right with God
कोशिश करनी रब दे नाल अपने आप नु सही करन दी
which leads to a weariness
उधर एक थकावट महसूस हुंदी थकावट पैदा हुंदी
है even heavy laden
बोझ जरा उते बोझ लाद देना किसी उते
which here implies where a massive burden and a load was put on the people
ऐते देखा के लोकां दे उते बोझ लदया गया हैगा
of laws and traditions and ceremonies and rituals.
Riti, rivaj, qaide, qanoon, shara, sara da bojh hote lokan te ladya gaya.
Which overpowered them.
Unna te bojh jyada haavi ho gaya siga.
And which was impossible to carry out and bear.
Na mumkin siga unnu pura karna insana de layi.
For this was strict legalistic obedience.
Eh, bilkul kahan diya ke kanoon qaide kanoon de anusar tu shara nu puri karo.
And this is what the Pharisees and the scribes were doing.
Farisi aur fakir jare sige ohi karde sige.
They were putting laws on the people.
Lokan utte kanoon thopde sige.
Telling them to do this in order for them to be right with God.
Tu eh karoge tab tu rab de naal sahi honge.
That even Jesus rebukes them in Matthew chapter 12.
ਪ੍ਰਭੂ ਵੀ ਚੜਕਦੇ ਹੈ ਕਿ ਉਹਨਾਂ ਨੂੰ ਮਤੀ 12 ਦੇ ਵਿੱਚ
by saying that the Pharisees lay heavy burdens on the people.
ਪ੍ਰਭੂ ਕਹਿੰਦੇ ਕਿ ਫਰੀਸੀ ਲੋਕਾਂ ਉੱਤੇ ਭਾਰੇ ਬੋਝ ਤੇ ਲਾਦੇ ਹੈਗੇ ਆ.
And where he continues in Matthew 23.
ਮਤੀ 23 ਵਿੱਚ ਕਹਿੰਦੇ ਹੈਗੇ ਆ
rebuking the Pharisees.
ਉਹਨਾਂ ਨੂੰ ਤਾੜਦੇ ਆ ਫਰੀਸੀਆਂ ਨੂੰ
as they themselves put heavy burdens but yet they did not lift a finger. themselves
tusi aap ta lokan te anne pare bojh ladde hage aap tusi choti ungli vi nahi uthaunde hage unna nu pure karan de layi
some scholars have said
kai vidyarthi ne kya hega
that the Pharisees and the scribes added up to over 600 regulations on top of the law
fakhi Pharisees is gonna ne kede kede ke nu permission ditte sige ode utte unna ne 600 hor laaye sige
concerning the sabbath
Sabbath.
Yes. Which means rest or the day of rest.
Ram de jara sabat din aaram de dinak ode bare.
And Jesus here is saying, come on to me and I will give you rest.
Prabhu kehnde ke tusi mere ko aao, main thonu aaram dunga.
Rest from the weight of good works.
Changa kamma to bojh to aaram.
Rest from self-righteousness.
Apne aap de bare sahi sabat karna o to aaram.
Self-achievement, self-reliance. Rest from self-effort. Trying to be a better person. Trying to live up to traditions and laws and morals. So that you can be right with God. Overpowered by guilt and sin. And if that is you, Jesus says, come. If you are tired of trying to do things in order to live right before God, you have tried everything. You are weary and heavy laden. You are overpowered with guilt and sin. Jesus says, come to me. And I will give you rest. I will give you rest. And this rest starts today. So I plead with you. Come to the Lord. Jeremiah states in Jeremiah 31, the Lord says, for I will satisfy the weary soul. And every languishing soul I would replenish. Come to the Lord. For he will give you rest. You will receive salvation. This invitation is an invitation of good news. It is an evangelistic call that Jesus is making. For today is the day of salvation. And you can receive this divine rest for your souls. So firstly, we saw this invitation to come. And secondly, we would receive divine rest by knowing who Christ is. Look at verse 27. All things have been delivered to me by my Father, and no one knows the Son except the Father, nor does anyone know the Father except the Son, and the one to whom the Son wills to reveal him.
मेरे बाप की तरफ से सब कुछ मुझे सौंपा गया और कोई बेटे को नहीं जानता सिवा बाप के और कोई बाप को नहीं जानता सिवा बेटे के और उसके जिस पर बेटा उसे जाहिर करना चाहे.
All authority has been given to Jesus.
कुल अख्तियार प्रभु यीशु मसीह ने बख्शा गया.
All things.
सारा कुछ.
This authority which is belongs to the Father.
अख्तियार जरा बाप दा है.
Is all, it also belongs to the Son.
Oh, permission, Prabhu Yeshu Masih da bhi hai.
You see in Matthew chapter 4,
Matthew 4,
Jesus has authority over Satan.
Prabhu Yeshu Masih de kol, shaitan utte bhi ikhtiyar hai ga.
In chapter 8, he has authority over demons.
Atma chapter 8, Prabhu Yeshu Masih da badruha utte ikhtiyar hai ga.
Over winds and the waves.
Hawa utte, aandhi utte, paani utte.
Chapter 9, over humans and the elements.
Insana utte, dushmana utte.
Body and soul, life and death.
Jism utte, maut utte, zindagi utte.
Chapter 10, over his disciples and all people.
Dasma chapter 8, odi chelya utte, aur baki sare loka utte da ikhtiyar hai ga.
He has authority to save and to judge.
Prabhu ko ikhtiyar hai ga bachaun da, udko ikhtiyar hai ga insaaf karan da.
And here we read Jesus has the authority to give you rest for your soul.
प्रभु यीशु मसीह को अधिकार है कहा था थानू आराम बख्शंदा.
He has all authority.
कुल अधिकार.
Because his authority has been given to him by the
क्योंकि उन अधिकार बख्शा गया हैगा पिता परमेश्वर वालों.
And why does he have all authority?
कुल अधिकार सारा अधिकार क्यों देता गया प्रभु यीशु मसीह नु?
Because the very mission of God was
प्रभु दा कुजरा पैगाम किसका?
Because of God so loved the world
क्योंकि परमेश्वर ने जगत दे नाल अजिहा प्यार कीता.
That in eternity past
संदीप काल जरा बीत गया.
God sent his son
परमेश्वर ने अपना पुत्र भेजा.
That his son said, I will come and die for God's people.
क्यों दे पुत्र ने कहा कि मैं आके परमेश्वर दे लोकां दे लई मरूंगा.
Because it is sin which separates us from God.
क्योंकि पाप है जरा सानू खुदा तो अलग करता.
So Jesus is this mediator between man and God.
प्रभु यीशु मसीह का विचोला हैगा परमेश्वर ते इंसान दे विचकार.
He is the one that reconciles us to God.
ओह हैगा जरा सानू सारा मिलाप परमेश्वर नाल करौंदा हैगा.
We read John's account in John 14:6.
योहन्ना 14:6-14 ਅਸੀਂ ਵਾਕਿਆ ਪੜ੍ਹਦੇ ਹਾਂ.
Jesus says no one comes to the Father except through me.
ਪ੍ਰਭੂ ਯਿਸੂ ਨੇ ਕਿਹਾ ਕਿ ਕੋਈ ਵੀ ਪਿਤਾ ਤੇ ਕੋ ਨਹੀਂ ਆਉਂਦਾ ਹੈਗਾ ਸਵਾਏ ਮੇਰੇ ਸਮੇਤ ਸਵਾਏ ਮੇਰੇ ਥਾਣੀ.
In Luke 9:10 we read
ਲੂਕਾ 9:10 ਹੀ ਪੜ੍ਹਦੇ ਹਾਂ.
The son of man has come to seek and to save the lost.
ਇਬਨ ਆਦਮ ਆਇਆ ਹੈਗਾ ਉਹਨਾਂ ਨੂੰ ਖੋਜਣ ਦੇ ਲਈ ਔਰ ਬਚਾਉਣ ਦੇ ਲਈ ਜਿਹੜੇ ਗਵਾਚੇ ਹੋਏ ਹੈਗੇ.
The Father draws us to Jesus.
ਪਿਤਾ ਸਾਨੂੰ ਸਰ ਪੁੱਤਰ ਸਾਨੂੰ ਪ੍ਰਭੂ ਕੋਲ ਲੈ ਕੇ ਆਉਂਦਾ.
ਜੀਸਸ ਰਿਵੀਲਸ ਦ ਫਾਦਰ
ਪ੍ਰਭੂ ਯਿਸੂ ਮਸੀਹ ਸਾਨੂੰ ਪਿਤਾ ਜ਼ਾਹਰ ਕਰਦਾ.
ਐਂਡ ਇਟ ਇਜ਼ ਬਾਈ ਦ ਹੋਲੀ ਸਪਿਰਿਟ
ਔਰ ਪਰਮੇਸ਼ਰ ਆਤਮਾ ਦੇ ਦੁਆਰਾ.
ਦ ਗੋਡ ਹੈਡ ਵਰਕਿੰਗ ਇਨ ਯੂਨਿਟੀ
ਤ੍ਰਿਉਂਤਾ ਇਸ ਤਰ੍ਹਾਂ ਕੰਮ ਕਰਦੀ ਆ
ਟੂ ਸੇਵ ਸਿਨਰਸ
ਪਾਪੀਆਂ ਨੂੰ ਬਚਾਉਣ ਦੇ ਲਈ
ਟੂ ਬ੍ਰਿੰਗ ਸਾਲਵੇਸ਼ਨ
ਮੁਕਤੀ ਲੈ ਕੇ ਆਉਣ ਦੇ ਲਈ
ਟੂ ਦ ਲਾਸਟ ਐਂਡ ਦ ਵੀਰ
ਗੁਆਚਿਆਂ ਦੇ ਲਈ ਔਰ ਜਿਹੜੇ ਨਤਾਣੇ ਕਮਜ਼ੋਰ ਹੈਗੇ ਆ.
Jesus is the Lamb of God who takes away the sins.
ਪ੍ਰਭੂ ਯਿਸੂ ਮਸੀਹ ਖੁਦਾ ਦਾ ਮੇਮਨਾ ਹੈ ਕਿ ਜਿਹੜਾ ਜਗਤ ਦੇ ਪਾਪ ਉਠਾ ਕੇ ਲੈ ਜਾਂਦਾ.
For minds and for yours.
ਜਿਸਮ ਤੇ ਲਈ ਔਰ ਜਾਨ ਦੇ ਲਈ.
So that we may have peace with God.
ਤਾਂ ਕਿ ਅਸੀਂ ਪਰਮੇਸ਼ਰ ਨਾਲ ਪੂਰੀ ਤਰ੍ਹਾਂ ਸ਼ਾਂਤੀ ਪਾ ਸਕੀਏ.
And Paul confirms this in Romans 5.
ਰੋਮੀਆਂ ਦੇ ਵਿੱਚ ਪੌਲਸ ਇਸ ਗੱਲ ਦੀ ਹਾਮੀ ਭਰਦਾ.
That it is by faith we have been justified.
ਵਿਸ਼ਵਾਸ ਦੁਆਰਾ ਅਸੀਂ ਰਾਸਤਬਾਸ ਠਹਿਰਾਏ ਗਏ ਹੈਗੇ ਆ.
And because we have been justified before God or made right before God,
kyunki assi pita parmeshwar de agge assi raastwas thehraaye gaye hage hun,
that we have peace with God.
Prabhu de naal hun saadi shanti hai, milap hai ga, shanti hai gi.
And this peace,
eh shanti
is a peace for our souls.
Saadi roohan di jaan, saadi jaan de layi shanti hai gi.
So that we can boldly enter into the throne of God.
Dileri de naal assi parmeshwar de takht de agge aake khade ho sakde ha.
Jesus makes us right before God.
ਪ੍ਰਭੂ ਯਿਸੂ ਮਸੀਹ ਸਾਨੂੰ ਪਿਤਾ ਦੇ ਅੱਗੇ ਸਹੀ ਧਰਮੀ ਠਹਿਰਾਉਂਦੇ ਆ.
He takes our punishment.
ਔਰ ਸਾਡੀ ਸਜ਼ਾ ਆਪਣੇ ਤੇ ਲੈ ਲਿਆ.
So then that through faith in him.
ਤਾਂ ਕਿ ਉਹਦੇ ਵਿੱਚ ਵਿਸ਼ਵਾਸ ਰੱਖਣ ਦੇ ਦੁਆਰਾ
we have peace with God.
ਪਰਮੇਸ਼ਰ ਨਾਲ ਸਾਡੀ ਸੁਲਾ ਮਿਲੇਗਾ.
Because the Bible speaks about sin separates us from God.
ਪ੍ਰਭੂ ਦਾ ਵਚਨ ਕਹਿੰਦਾ ਕਿ ਪਾਪ ਸਾਨੂੰ ਪਰਮੇਸ਼ਰ ਤੋਂ ਅਲੱਗ ਕਰਦਾ.
And that sin itself brings death.
ਪਾਪ ਹੈਗਾ ਜਿਹੜਾ ਕਿ ਮੌਤ ਲੈ ਕੇ ਆਉਂਦਾ.
But if Jesus has been our substitute,
ਉਹ ਜੇ ਪ੍ਰਭੂ ਯਿਸੂ ਮਸੀਹ ਸਾਡਾ ਵਟਾਂਦਰਾ ਹੈਗਾ.
And he has taken our sins upon himself.
ਜੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪ ਆਪਣੇ ਉੱਤੇ ਲੈ ਲਏ ਹੈਗੇ ਆ.
And stood in our place.
ਉਹ ਸਾਡੀ ਜਗ੍ਹਾ ਖੜੇ ਹੈਗੇ ਆ.
Therefore through believing him we are made right with God.
ਉਹਦੇ ਵਿੱਚ ਵਿਸ਼ਵਾਸ ਰੱਖਣ ਦੇ ਦੁਆਰਾ ਅਸੀਂ ਪ੍ਰਭੂ ਦੇ ਅੱਗੇ ਧਰਮੀ ਠਹਿਰਾਏ ਜਾਂਦੇ ਹੈਗੇ ਆ, ਕਬੂਲ ਕੀਤੇ ਜਾਂਦੇ ਹੈਗੇ ਆ.
Thus we are no longer enemies of God, but adopted into his family. And this is all done through Jesus Christ. This is why he can say, come to me.
ਇਸੇ ਕਰਕੇ ਪ੍ਰਭੂ ਯਿਸੂ ਮਸੀਹ ਕਹਿ ਸਕਦਾ ਹੈ ਸਾਨੂੰ ਕਿ ਤੁਸੀਂ ਮੇਰੇ ਕੋਲ ਆਓ.
Those who are weary and heavy laden.
ਤੁਸੀਂ ਜਿਹੜੇ ਥੱਕੇ ਹੈਗੇ ਆ, ਬੋਝ ਥੱਲੇ ਦੱਬੇ ਹੈਗੇ ਨਾ, ਪ੍ਰਭੂ ਕਹਿੰਦੇ ਕਿ ਤੁਸੀਂ ਮੇਰੇ ਕੋਲ ਆ ਜਾਓ.
Because it is only him who can give you rest.
ਉਹੀ ਹੈ ਪ੍ਰਭੂ ਹੀ ਹੈ ਜਿਹੜਾ ਸਾਨੂੰ ਆਰਾਮ ਦੇ ਸਕਦਾ, ਹੋਰ ਕੋਈ ਨਹੀਂ ਆਰਾਮ ਦੇ ਸਕਦਾ.
But we also read.
ਅਸੀਂ ਵੀ ਪੜ੍ਹਦੇ ਹਾਂ.
In verse 25.
ਬੱਚਿਆ ਤੇ
ਵਿੱਚ. That God hides these things.
ਪਰਮੇਸ਼ਰ ਇਹਨਾਂ ਗੱਲਾਂ ਨੂੰ ਛੁਪਾ ਕੇ ਰੱਖ ਦਿਆ ਗਿਆ
ਵਿਚ ਥਿੰਗਸ ਦ ਥਿੰਗਸ ਆਫ ਦ ਕਿੰਗਡਮ ਆਫ
ਗੋਡ ਕਿਹੜੀਆਂ ਗੱਲਾਂ ਰਾਜ ਦੀਆਂ ਗੱਲਾਂ ਪ੍ਰਭੂ ਯੇ ਪਰਮੇਸ਼ਰ ਛੁਪਾ ਕੇ ਰੱਖ ਦਿਆ ਗਿਆ
ਹੂ ਦ ਸਨ ਆਫ ਗੋਡ ਇਸ
ਜੋ ਖੁਦਾ ਦਾ ਬੇਟਾ ਹੈ
ਹੀ ਹਾਈਡਸ ਥੀਸ ਥਿੰਗਸ ਫਰਮ ਦ ਪ੍ਰਾਊਡ
ਜਿਹੜੇ ਘਮੰਡੀ ਹੈਗੇ ਹੱਥੀ ਹੈਗੇ ਆ ਉਹਨਾਂ ਤੋਂ ਪ੍ਰਭੂ ਬਚਾ ਗਿਆ ਛੁਪਾ ਕੇ ਰੱਖਦਾ
ਫਰਮ ਦ ਪ੍ਰੂਡੈਂਟ
ਜਿਹੜੇ ਆਪਣੇ ਕਹਿੰਦੇ ਕਿ ਮੈਂ ਅਕਲਮੰਦਾ
ਐਂਡ ਹੀਸ ਰਿਵੀਲਡ ਥੈਮ ਟੂ ਬੇਬਸ
ਪ੍ਰਭੂ ਨੇ ਉਹਨਾਂ ਨੂੰ ਜ਼ਾਹਿਰ ਕੀਤਾ ਜਿਹੜੇ ਬੱਚੇ ਹੈਗੇ ਆ
meaning not that is revealed it to babies
nikke nikke ke bachchan dassya ga nikke bachchan nu
it's meaning babes as those who are humble
jehde haleem hage ya
and also we read in Matthew Jesus speaks about come to me as a little child
mati je vi likhya prabhu kehnde ke tusi mere kol aao ke chote bacche ban ke
as you come in humility
namar ho ke neeve ho ke prabhu kehnde mere kol aage aao tusi
so we have to come or
ona,
come
sanu ona hega ode kol sanu ona hega
in humility
neeme hoke
cuz god resists the proud
prabhu yeshu mujhe kamandiyan da samna karda
and gives grace to the humble james tells us
jehde haleem hege ya haleema utte prabhu fazl dikarda bakhda
for the fear of the lord is the beginning of wisdom
kyunki khuda da dar je rahega na oh buddhi di shuruaat hegi ya
is humbly coming to him
neeme ho ki auna prabhu de agge
when he reveals himself to you
jadon prabhu apne aap nu thode te zahir kar deya
to then humbly come to
us vele fe tusi neeme ho ke aao
I remember studying theology
jadon bible college
there was a student there
who
was struggling financially
paise bolo nu mushkil se
and I spoke to him about I told him to go and speak to the faculty to get some kind of help
munga ki jithe janna ka pad no ona de naal gal kar jere hage utthe mori ona gal ka kith kuch teri madad kar sakan
and his reply to me was
oda jawab kisga
I'm not a beggar
main bhikhari ta nahi hega
I don't want to go and get help from them
main ona kol jaake kyon manga kuch
but yet he was in need
wo zarurmand siga par kehnda main kyon manga
You see this is how we are sometimes.
ਇਦਾਂ ਤੁਸੀਂ ਹੈਗੇ ਕਰ ਕਦੇ
We're in need of salvation.
ਸਾਨੂੰ ਮੁਕਤੀ ਦੀ ਲੋੜ ਤਾਂ ਹੈਗੀ ਆ.
We're in need of God.
ਸਾਨੂੰ ਪਰਮੇਸ਼ਰ ਦੀ ਲੋੜ ਹੈਗੀ ਆ.
But yet we're too proud.
ਅਸੀਂ ਬਹੁਤ ਘਮੰਡੀ ਆ.
We think we don't need God.
ਜੇ ਮੈਨੂੰ ਨਹੀਂ ਲੋੜ ਹੈਗੀ ਪ੍ਰਭੂ ਦੀ.
And we even see this as we read in Luke's account about the Pharisee and the tax collector.
ਲੁਕਾ ਦੇ ਕਾਂਡ ਦੇ ਪੜ੍ਹਦੇ ਹੈਗੇ ਫਰੀਸੀਆਂ ਬਾਰੇ ਫਕੀਆਂ ਬਾਰੇ
In Luke 18, the Pharisee thought he was right with God by doing things.
ਫਰੀਸੀ ਨੇ ਸੋਚਿਆ ਕਿ ਮੈਂ ਚੰਗੇ ਕੰਮ ਕਰਕੇ ਨਾ ਮੈਂ ਰੱਬ ਦੀ ਨਜ਼ਰ 'ਚ ਮੈਂ ਠੀਕ ਹੈਗਾ।
In today's time, it could be I'm right with God because I come to church.
ਅੱਜ ਦੇ ਸਮੇਂ ਕਹਿ ਸਕਦੇ ਕਿ ਮੈਂ ਪ੍ਰਭੂ ਦੇ ਨਾਲ ਸਹੀ ਹੈਗਾ ਕਿਉਂਕਿ ਮੈਂ ਹਰ ਸੰਡੇ ਚਰਚ ਆਉਂਦਾ ਹੈਗਾ।
I'm right with God because I know the Bible.
ਮੈਂ ਰੱਬ ਨੂੰ ਸਹੀ ਹੈਗਾ ਕਿਉਂਕਿ ਮੈਂ ਬਾਈਬਲ ਜਾਣਦਾ ਹੈਗਾ।
I'm right with God because I pray now and then.
ਕਦੇ ਕਦੇ ਮੈਂ ਪ੍ਰਾਰਥਨਾ ਵੀ ਕਰ ਲੈਂਦਾ ਇਹ ਵੀ ਇਸ ਕਰਕੇ ਮੇਰਾ ਰੱਬ ਨੂੰ ਚੰਗਾ ਹੈਗਾ।
I'm right with God because my granddad and my further granddad and grandmother and my mother they were all Christians.
ਮੇਰਾ ਬਾਬਾ ਮੇਰਾ ਨਾਨਾ ਮੇਰਾ ਦਾਦਾ ਸਾਰੇ ਜਿਹੜੇ ਸੀ ਵਿਸ਼ਵਾਸੀ ਸੀ ਇਸ ਕਰਕੇ ਮੈਂ ਰੱਬ ਨੂੰ ਸਹੀ ਹੈਗਾ।
Therefore I'm right with God.
ਇਸ ਕਰਕੇ ਉਹਦੇ ਨਾਲ ਹੋ ਸਹੀ ਮੈਂ ਵੀ ਰੱਬ ਨੂੰ ਸਹੀ ਹੈਗਾ।
Not knowing the true need.
ਉਹ ਸੱਚਾਈ ਸੱਚੀ ਜ਼ਰੂਰਤ ਨੂੰ ਅਸੀਂ ਨਹੀਂ ਜਾਣਦੇ
Whereas the tax collector
ਜਿਹੜਾ ਚੁੰਗੀ ਲੈਣ ਵਾਲਾ ਸੀਗਾ
he saw his true need
ਉਹਨੇ ਆਪਣੀ ਸੱਚੀ ਹਾਲਤ ਦੇਖੀ
and with humility he came to god
ਨੀਵਾ ਹੋ ਕੇ ਉਹ ਰੱਬ ਦੇ ਅੱਗੇ ਆਇਆ
and he was the one that was justified
ਉਹ ਸੀਗਾ ਜਿਹੜਾ ਧਰਮੀ ਠਹਿਰਾਇਆ ਗਿਆ
the one that was made right
ਉਹ ਜਿਹੜਾ ਧਰਮੀ ਠਹਿਰਾਇਆ ਗਿਆ ਰੱਬ ਦੇ ਅੱਗੇ
before god
ਰੱਬ ਦੇ ਅੱਗੇ
so firstly
ਪਹਿਲੀ ਗੱਲ
We saw the invitation to come.
ਅਜ ਦੇਖਿਆ ਸੱਦਾ ਆਵਦ ਦਾ
Jesus says come unto me.
ਪ੍ਰਭੂ ਕਹਿੰਦੇ ਮੇਰੇ ਕੋਲ ਆਵੋ.
Secondly,
ਦੂਸਰੀ ਗੱਲ ਦੇਖੀ
Why are we to come or to get this divine rest is?
ਕਿਉਂ ਆਈਏ ਅਸੀਂ ਇਹ ਇਲਾਹੀ ਆਰਾਮ ਪਾਉਣ ਦੇ ਲਈ?
Is because knowing who Jesus is.
ਜਾਣਨਾ ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹੈਗੇ ਆ?
The Father has sent him.
ਪਿਤਾ ਨੇ ਉਹਨੂੰ ਭੇਜਿਆ.
He is the one who is lifted up.
ਉਹ ਹੈ ਜਿਹੜਾ ਉੱਚਾ ਕੀਤਾ ਗਿਆ
all will be drawn to him
ਸਾਰੇ ਉਹਦੇ ਵੱਲ ਖਿੱਚੇ ਜਾਓਗੇ
there is no other way to salvation but through him
ਮੁਕਤੀ ਦਾ ਰਾਹ ਹੋਰ ਕੋਈ ਨਹੀਂ ਹੈਗਾ ਸਿਵਾਏ ਪ੍ਰਭੂ ਯਿਸੂ ਮਸੀਹ ਦੇ
and then lastly
ਆਖਰ ਦੇ ਵਿੱਚ
how are we to receive divine rest
ਇਹ ਇਲਾਹੀ ਜਿਹੜੀ ਮਾਫੀ ਹੈਗੀ ਅਸੀਂ ਕਿੱਦਾਂ ਪਾ ਸਕਦੇ ਹਾਂ
it is by obeying him and learning from
ਉਹਦਾ ਹੁਕਮ ਮੰਨ ਕੇ ਉਹਦੀ ਆਗਿਆ ਮੰਨ ਕੇ hukmanu manna.
So look at verse
29.
It reads, "Take my yoke upon you and learn from me, for I am gentle and lowly in heart, and you will find rest for your souls, for my yoke is easy and my burden is light."
Mera jua apne upar utha lo aur mujhse seekho, kyunki main haleem hoon aur dil ka firotan. Jo tumhari jaane to tumhari jaane aaram payengi, kyunki mera jua mulayam hai aur mera bojh halka.
You see, this yoke, in Jewish thinking,
Yehudi soch de anusar,
to take upon a yoke,
ek jua apne utte rakh lena pajali,
was to follow a teacher,
ek guru de magar chalna.
It was to submit to their teachings.
One of the sikhya de adhin hona.
It was to be a disciple of the teacher.
So us guru da chela banna.
And then Jesus says here, "Take my yoke upon yourself."
Prabhu kehnde ki mera jula jua mere panjali apne te lo.
Submit to my teachings.
Prabhu kehnde ki meri sikhya de adhin hovo.
Learn from me.
Meto sikho.
Fully obeying him.
Puri tarah agya manne.
Giving your all and everything to him.
Sapna da apna sare da sara kuch prabhu nu de dena.
Because he is gentle.
Kyunki oh mulayam hai ga.
And his yoke is and burden is.
Oda jula je rahega oh bahut halka hai.
And light.
Bahut halka jula prabhu da.
It's following and knowing and obeying Jesus's commandments.
Prabhu de magar chalna ode hukman nu padhna ode hukman nu manna ode magar chalna ahi chahunda bas.
John records in the 14th chapter of the book Gospel of John.
Yohanna 14th vache likha gaya.
Jesus says, "If you love me, you will obey my commandments."
Loge dekhi je tusi mainu pyar karde ha na te tusi mere hukman nu vi mannoge.
Jesus's yoke,
Prabhu da jula,
is obeying his commandments.
Haga ode hukman nu manna.
He is the true teacher.
Sachcha guru ohi ha.
And if you are a disciple of Christ,
je tusi prabhu yeshu masih de chele hage ha,
we are called to follow what he teaches.
Tuhanu kya gaya hega hukum ditta gaya ke jo prabhu sikha dinde na othe chalo vi.
Living in this dark world,
is haneri duniya de vich jeena,
being that light that shines,
is haneri duniya vich reh ke oh chote ya deewa banna,
which is glorifying God,
je dwara parmeshwar di mehma hundi ha.
In every aspect of our life,
sari zindagi de har pehlu vich,
in our work, in our studies,
kamate families vich parivar de vich,
where we are honest, where we are telling the truth,
ji imandar hai ke sachai bolde ha,
by following Jesus's teachings,
prabhu di sikha magar chalna,
is to proclaim the gospel of God,
parmeshwar di vachan de injil da karna dikhan dena,
is moving forward as the church moves together,
mandli ikatthi hoke agge vadhi hai ek man hoke,
working for him, obeying him,
ode liye karna kuch ode agya manni,
and even suffering for him,
dukh vi rona ral ke ode liye.
You see, Jesus's teachings are not burdensome.
Prabhu di sikha jehdi hai gi oh bojh wali nahi hai gi,
not like the scribes and the Pharisees,
ehde ke jeda faqir farisee sige.
But as you follow Christ,
jaisi masjid mein agar chalde ha,
God is with you,
parmeshwar sade naal hai gi.
God gives you the Holy Spirit,
prabhu sanu pita sanu pavitra atma bakhde ha,
which guides you, encourages you,
jo sadi goy karda aur sadi rehnumai karda,
helps and sustains you,
madad karda sanu sambhal ke rakhda,
and comforts you,
aur sanu tasalli bakhde ha.
God will never leave you,
prabhu sanu kade kalyan chhadde nahi hage.
You will not be carrying any burden or any load which you cannot bear.
Tu koi bhi badu bojh nahi chukke turunge jehda prabhu tuhanu chukkan nahi dauga.
Jesus's yoke is light.
Prabhu yeshu masih da pajali jehdi juala hai ga bahut halka ya.
Because his yoke is not do things in order to be right with God.
Kyunki is tarah ki nahi hai ga ki assi kuch kariye kuch kaam kariye taaki assi prabhu di nazar ch assi sahi thehriye, nahi.
Is to come to him with faith.
Vishwas dwara ode ko aaiye prosa rakhde hoye.
That what he has done.
Ki jo prabhu yeshu se ne kita hai ga.
In order to be right with God.
Kaisi rab na sahi hui hai.
We read in Matthew 28.
Mati 28 de likhya.
The great commission.
O vadda hukm jara.
Going out to all nations.
Sare kamon mein janda.
And Jesus saying, teach in them
प्रभु कहते हैं उन्हें सिखाओ
to obey everything I have
कि जो कुछ मैं तुम्हें हुक्म देता है वो सारी गल्लां दी आज्ञा मनन
is to obey and submit to what Jesus's teachings are
प्रभु जो सानू सिखा रहे हैं वो आज्ञा माननी और दे वो दे आज्ञा पे अपने हलीम करना नीवे करना
and out of that fruit will come
उसदे विचों फिर फल पैदा होगा
and we need to get this right
ये सानू सही करना हैगा
because Jesus is not saying
प्रभु ये नहीं कह रहे हैं
that by doing this and doing that and doing the other
क्या कारण देनाल ओ कारण देनाल फलाना कारण देनाल
that you are made right with God
कुछ कारण दे देनाल असि प्रभु दे अगे सही ठहरा जाने हां
you are only made right with God by coming to him in faith
प्रभु दे अगे असि इको तरीके दे नाल सही ठहराए जाने हैगे ओ अगे जसी विश्वास दे नाल प्रभु दे अगे आने हैगे बस
and then because you are made right with God
क्योंकि प्रभु दे अगे तुसी सही ठहराए गए हां
That out of that right standing with God,
ਉਸ ਜਿਹੜਾ ਸਹੀ ਖੜੇ ਹੋਣਾ ਪ੍ਰਭੂ ਦੇ ਅੱਗੇ ਉਹਦੇ ਵਿੱਚੋਂ
with a gratitude heart you will obey God out of love.
ਇੱਕ ਧੰਨਵਾਦੀ ਵਾਲੇ ਭਰੇ ਹੋਏ ਦਿਲ ਦੇ ਨਾਲ ਤੁਸੀਂ ਪ੍ਰਭੂ ਦਾ ਕਹਿਣਾ ਮੰਨੋਗੇ ਬੇਸ਼ੱਕ
You know, there are many who say they are Christians.
ਬਹੁਤ ਸਾਰੇ ਕਹਿੰਦੇ ਆ ਕਿ ਅਸੀਂ ਵਿਸ਼ਵਾਸੀ ਆ
And it is very sad
ਦੁੱਖ ਦੀ ਗੱਲ ਆ
ਬਿਕਾਜ਼ ਯੇਟ ਦੇ ਕਨਫੈਸ ਵਿਦ ਦੇ ਮਾਉਥ
ਮੂੰਹ ਦੇ ਨਾਲ ਤੇ ਇਕਰਾਰ ਕਰਦੇ ਆ
ਐਂਡ ਯੇਟ ਦੇ ਐਕਸ਼ਨਸ ਡੂ ਨਾਟ ਫਾਲੋ
ਉਹਦੇ ਕੰਮ ਜਿਹੜੇ ਹੈਗੇ ਆ ਉਹ ਦੂਰ ਆ
ਦੇ ਸੇ ਯੈਸ ਆਈ ਐਮ ਅ ਕ੍ਰਿਸਚੀਅਨ
ਹਾਂ ਕਹਿੰਦੇ ਮੈਂ ਕ੍ਰਿਸਚੀਅਨ ਆ
ਆਈ ਬਲੀਵ ਵਾਟ ਜੀਸਸ ਹੈਜ਼ ਡਨ
ਜੋ ਪ੍ਰਭੂ ਨੇ ਕੀਤਾ ਮੈਂ ਉਹਦੇ ਵਿਸ਼ਵਾਸ ਕਰਦਾ ਪੂਰਾ
ਆਈ ਡੂ ਦਿਸ ਐਂਡ ਆਈ ਡੂ ਦੈਟ
ਮੈਂ ਇਹ ਵੀ ਕਰਦਾ ਉਹ ਵੀ ਕਰਦਾ
ਬਟ ਯੇਟ ਦੇ ਕੰਟੀਨਿਊ ਟੂ ਫੁਲਫਿਲ ਦ ਡਿਜ਼ਾਇਰਸ ਆਫ ਦ ਫਲੈਸ਼
ਪਰ ਫਿਰ ਵੀ ਇਸ ਦੇ ਬਾਵਜੂਦ ਜਿਸਮ ਦੀ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਆ
ਐਂਡ ਇਫ ਦੈਟ ਇਜ਼ ਯੂ
ਜੇ ਤੁਹਾਡੀ ਗੱਲ ਹੋ ਰਹੀ ਆ ਨਾ
ਯੂ ਨੀਡ ਟੂ ਰੀਲੀ ਐਗਜ਼ਾਮਨ ਯੋਰਸੈਲਫ
ਪਰਖੋ ਆਪਣੇ ਆਪ ਨੂੰ
ਟੂ ਸੀ ਇਫ ਯੂ ਆਰ ਇਨ ਦ ਫੇਥ ਕਿਤਨੀ
ਪ੍ਰਭੂ ਦੇ ਵਿੱਚ ਹੈਗੇ ਵੀ ਕਿ ਨਹੀਂ
ਕਾਜ਼ ਫਰਮ ਫੇਥ
ਵਿਸ਼ਵਾਸ ਤੋਂ
ਕਮਸ ਰਿਪੈਂਟੈਂਸ
ਵਿਸ਼ਵਾਸ ਦੇ ਵਿੱਚ ਤੌਬਾ ਪੈਦਾ ਹੁੰਦੀ ਆ
ਐਂਡ ਦੈਨ ਆਊਟ ਆਫ ਦੈਟ ਰਿਪੈਂਟੈਂਸ ਕਮਸ ਸਬਮਿਸ਼ਨ
ਤੌਬਾ ਵਿੱਚ ਫਿਰ ਅਧੀਨਗੀ ਪੈਦਾ ਹੁੰਦੀ ਆ
ਵੀ ਨੀਡ ਟੂ ਐਗਜ਼ਾਮਨ ਆਵਰਸੈਲਫ
ਪਰਖੋ ਆਪਣੇ ਆਪ ਨੂੰ
to see if we are learning from Jesus
parkho kaise kuch prabhu de kolon kuch sikh vi rahe ke nahi
if we are obeying and following him
kaise ode magar chal ke ode kehna mann vi rahe ke nahi
and then why are we to follow Jesus Christ and learn from him
kyon assi prabhu de magar chal ke kyon sikhi ode kolon kuch
cuz Jesus says I am gentle and lowly
oh kehnde main frotan hega main dil da haleem hega
To be gentle and lonely doesn't mean to be weak.
ਨੀਵੇਂ ਹੋਣਾ ਫਰੋਤਨ ਹੋਣਾ ਇਹ ਮਤਲਬ ਇਹ ਨਹੀਂ ਹੈਗਾ ਕਿ ਕੋਈ ਕਮਜ਼ੋਰੀ ਆਏ.
You may have heard meek is not weak.
ਕਮਜ਼ੋਰੀ ਜਿਹੜੀ ਹੈਗੀ ਹੈ ਕਮਜ਼ੋਰੀ ਨਹੀਂ ਹੈਗੀ.
You know, Moses was one of the meekest persons we read in the Bible.
ਮੂਸਾ ਜਿਹੜਾ ਹੈਗਾ ਉਹ ਸਭ ਤੋਂ ਹਲੀਮ ਇਨਸਾਨ ਸੀਗਾ ਧਰਤੀ ਉੱਤੇ.
But yet the many things he did for the Lord.
ਪਰ ਜਿਹੜੇ ਵੱਡੇ ਵੱਡੇ ਕੰਮ ਕੀਤੇ ਮੂਸਾ ਨੇ ਪ੍ਰਭੂ ਦੇ ਲਈ.
What this means that Christ is gentle.
ਕੀ ਮਤਲਬ ਹੈਗਾ ਕਿ ਮਸੀਹ ਹਲੀਮ ਹੈਗਾ?
Is that he is gentle with us.
ਸਾਡੇ ਨਾਲ ਪ੍ਰਭੂ ਹਲੀਮੀ ਵਰਤੇ ਆ ਨਰਮਾਈ ਵਰਤਦੇ ਆ.
He doesn't shame us or embarrass us.
ਪ੍ਰਭੂ ਸਾਨੂੰ ਸ਼ਰਮਿੰਦਾ ਨਹੀਂ ਕਰਦੇ ਹੈਗੇ.
He refreshes us and puts us right with himself.
ਪ੍ਰਭੂ ਸਾਨੂੰ ਤਾਜ਼ਾ ਕਰਦੇ ਆਪਣੇ ਆਪ ਦੇ ਨਾਲ ਸਾਨੂੰ ਮੁੜ ਕੇ ਸਹੀ ਕਰਦੇ ਹੈਗੇ ਆ ਸ਼ਰਮਿੰਦਾ ਨਹੀਂ ਕਰਦੇ ਸਾਨੂੰ.
John also speaks about in John 3.
Yohanna 3 ਦੇ ਵਿੱਚ ਯੋਹਨ ਲਿਖਦਾ
For Jesus came into the world.
ਪ੍ਰਭੂ ਆਏ ਦੁਨੀਆ ਦੇ ਵਿੱਚ
Not to condemn the world.
ਦੁਨੀਆ ਨੂੰ ਦੋਸ਼ੀ ਠਹਿਰਾਉਣ ਦੇ ਲਈ
But that the world be saved through him.
ਉਹ ਦੁਨੀਆ ਬਚਾਈ ਜਾਵੇ ਉਹਦੇ ਦੁਆਰਾ.
You see we are already condemned.
ਅਸੀਂ ਤਾਂ ਪਹਿਲੇ ਦੋਸ਼ੀ ਹੈਗੇ ਆ ਠਹਿਰਾਏ ਜਾ ਚੁੱਕੇ ਆ.
But Jesus is gentle and lowly in heart. He beckons us to come to him.
ਪ੍ਰਭੂ ਯਿਸੂ ਮਸੀਹ ਹਲੀਮ ਦਿਲ ਦੇ ਹੈਗੇ ਆ. ਨੀਵੇਂ ਹੈਗੇ ਆ ਉਹ ਸਾਨੂੰ ਇਸ਼ਾਰਾ ਕਰਦੇ ਕਿ ਤੁਸੀਂ ਮੇਰੇ ਕੋਲ ਆ ਜਾਓ
ਲਾਈਕ ਅ ਲਵਿੰਗ ਫਾਦਰ ਹੀ ਇਨਕਰੇਜਸ ਅਸ ਐਂਡ ਪ੍ਰੋਟੈਕਟਸ ਅਸ ਐਂਡ ਪੁਟਸ ਅਸ ਔਨ ਦ ਰਾਈਟ ਪਾਥ
ਇੱਕ ਪਿਆਰ ਕਰਨ ਵਾਲੇ ਬਾਪ ਦੀ ਤਰ੍ਹਾਂ ਸਾਨੂੰ ਪਿਆਰ ਕਰਦਾ ਸਾਨੂੰ ਸਹੀ ਰਾਹ ਦਿਖਾਉਂਦਾ ਹੈਗਾ ਉਹ ਸਹੀ ਰਾਹ ਤੇ ਚੱਲਣ ਦੀ ਸਾਨੂੰ ਤੋਫੀਕ ਬਖਸ਼ਦਾ ਹੈਗਾ
How much times have we heard here if all our sins were put onto the projector
ਕਿੰਨੀ ਵਾਰ ਸੁਣਿਆ ਅਸੀਂ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਪਾਪ ਅਸੀਂ ਕੀਤੇ ਆ ਜੀ ਸਾਰੇ ਤੇ ਦਿਖਾਏ ਜਾਂ ਦੀਵਾਰ ਤੇ ਪ੍ਰੋਜੈਕਟਰ ਦੁਆਰਾ
ਯੂ ਨੋ who in their right mind would you know pump up their chest and lift their face up everyone would be
ਕੌਣ ਦੇ ਬੈਠਾ ਉਹ ਸਿਰ ਉੱਚਾ ਕਰਕੇ ਛਾਤੀ ਚੋਟੀ ਕਰਕੇ ਕਹੂਗਾ ਦੇਖ ਮੇਰੀ ਫਿਲਮ ਚੱਲ ਰਹੀ ਹੈਗੀ ਆ ਸ਼ਰਮ ਦੇ ਮਾਰੇ ਕੋਈ ਨਹੀਂ ਸਿਰ ਉਠਾਊਗਾ ਇੱਥੇ ਬੈਠਾ ਜਿਹੜਾ ਕੋਈ ਵੀ ਹੈਗਾ
Jesus is kind.
ਪਰ ਇਸਦੇ ਬਾਵਜੂਦ ਫਿਰ ਵੀ ਪ੍ਰਭੂ ਦਿਆਲੂ ਹੈਗੇ
ਸਾਡੇ ਨਾਲ ਸ਼ੇਮਸ
ਪ੍ਰਭੂ ਸਾਨੂੰ ਸ਼ਰਮਿੰਦਾ ਨਹੀਂ ਕਰਦੇ
He loves us.
ਪ੍ਰਭੂ ਸਾਨੂੰ ਪਿਆਰ ਕਰਦੇ ਆ
He is gentle towards us.
ਸਾਡਾ ਨਰਮਾਈ ਵਰਤਦੇ ਪ੍ਰਭੂ
So he came as a servant. So meaning that Jesus who was lonely, lonely, meaning that Jesus was a servant.
Prabhu sevak sige.
He came to serve.
Prabhu aaye seva karan de layi.
The one who was greater became the least.
Oh jehda vadda siga, oh sab ton neevan ban gaya.
That he came, as he came, he died for our sins.
Prabhu aaye.
He got involved.
Prabhu aaye aake mar gaye sade liye kita unhon ne kuch.
So that we may be right with God.
Kaise Prabhu de agge sahi kite ja sakiye.
And even now.
Hun vi.
Jesus is serving the church.
Aaj bhi Prabhu mandi di seva kar rahe hai.
He's serving our needs.
Sadi zaruratan puriyan kar rahe hai Prabhu.
He's being patient with us.
Prabhu sanu sabr karde hai.
He's understanding us.
Prabhu sanu samajh rahe hai.
And he also wants us to serve like him.
Prabhu chahunde ki ode vangar assi vi odi seva kariye.
In obedience to him.
Aage kar hoke dage.
Not just to talk.
So galan sirf badi badi galan nahi karniya.
But to walk the walk.
Par chaliye ve dinao.
Get stuck in.
Lagge rahiye.
Serving.
Seva karde vich.
Advancing the kingdom.
Raj nu agge vadhaunde vich.
Helping in the church.
Mundi ch kuch madad kariye.
As we even heard earlier, you know, giving to the church for the needs.
Mundi wale sunne se pehla ke den de layi mundi di zaruratan hegiyan. Unna zaruratan nu pooriyan karde rahiye assi deiye mundi nu kuch.
If you know Jesus.
Je tusi prabhu yeshu masih nu jande ha.
You should be serving as God is calling you to serve.
ਜਦ ਪ੍ਰਭੂ ਤੁਹਾਨੂੰ ਕਹਿੰਦਾ ਹੈਗਾ ਉਦਾਂ ਅਸੀਂ ਕੋਈ ਨਾ ਕੋਈ ਸੇਵਾ ਕਰਨ ਵਾਲੇ ਹੋਈਏ
There's so much needs in the church.
ਬਹੁਤ ਕੁਝ ਹੈਗਾ ਕਰਨ ਨੂੰ ਮੰਡਲੀ ਵਿੱਚ
There's so much help which is needed.
ਬਹੁਤ ਬਹੁਤ ਮਦਦ ਦੀ ਲੋੜ ਹੈਗੀ ਬਹੁਤ ਕੁਝ ਕਰਨ ਨੂੰ ਹੈਗਾ
But yet
ਪਰ ਫਿਰ ਵੀ
Some do not want to serve.
ਕਈ ਹੈਗੇ ਆ ਮੰਡਲੀ ਵਿੱਚ ਕੋਈ ਕਰਨਾ ਚਾਹੁੰਦੇ ਨਹੀਂ ਹੈਗੇ
ਆਰਾਮ ਨਾਲ ਬੈਠੇ ਹੋ ਤੇ talk about the Lord.
ਗੱਲਾਂ ਤਾਂ ਬਹੁਤ ਕਰਦੇ ਆ
Talk about theology.
ਬਹੁਤ ਡੂੰਘੀ ਡੂੰਘੀ ਗੱਲਾਂ ਕਰਦੇ ਆ
But yet
ਉਹ ਜਦੋਂ ਗੱਲ ਆਉਂਦੀ ਆ
The theology and practice go together.
ਇਹ ਦੋਨੇ ਲਿਖਤਾਂ ਔਰ ਹੱਥੀ ਕੰਮ ਕਰਨਾ ਇਹ ਦੋਨੋਂ ਨਾਲ ਨਾਲ ਚੱਲਦੇ ਹੈਗੇ ਇੱਕ ਤੋਂ ਬਗੈਰ ਦੂਸਰਾ ਨਹੀਂ ਕਰ ਸਕਦੇ
As you learn
ਜਿੱਦਾਂ ਅਸੀਂ ਸਿੱਖਦੇ ਆ
As Jesus is saying learn from me.
ਪ੍ਰਭੂ ਨੇ ਕਿਹਾ ਨਾ ਕਿ ਤੁਸੀਂ ਮੇਰੇ ਕੋਲੋਂ ਸਿੱਖੋ
As that affects your heart.
ਜਦੋਂ ਅਸੀਂ ਸਿੱਖਦੇ ਆ ਉਹਦਾ ਅਸਰ ਸਾਡੇ ਦਿਲ ਦੇ ਉੱਤੇ ਹੁੰਦਾ
The out of that should be the manifestation of that should be
ਉਹਦੇ ਵਿੱਚੋਂ ਜੋ ਸਿੱਖਦੇ ਆ ਨਾ ਉਹਦੇ ਅੰਦਰੋਂ ਕੋਈ ਨਿਕਲਣਾ ਚਾਹੀਦਾ ਕਿ ਸਿੱਖਿਆ ਉਹ ਕੋਈ 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 ਉਹਦੇ ਦੁਆਰਾ ਕੋਈ ਕਰੀਏ ਵੀ
yeah then out of that should come you serving
ਵੀ ਥੋੜੀ ਸੇਵਾ ਵਿੱਚੋਂ ਨਿਕਲਣੀ ਚਾਹੀਦੀ ਹੈ ਸਿੱਖੋ ਸਮਝੋ ਸੇਵਾ ਕਰੋ
Here in verse 30 we also read for my yoke is easy and my burden is light
ਤਿਆਤ ਪ੍ਰਭੂ ਨੇ ਕੀ ਕਿਹਾਗਾ ਕਹਿੰਦੇ ਤਿਆਤ ਕਿਉਂਕਿ ਮੇਰਾ ਜੁਆ ਮੁਲਾਇਮ ਹੈ ਔਰ ਮੇਰਾ ਬੋਝ ਹਲਕਾ
And that in him we will find rest for our souls.
ਉਹਦੇ ਚ ਅਸੀਂ ਆਪਣੀ ਰੂਹਾਂ ਦੇ ਲਈ ਆਰਾਮ ਪਾਵਾਂਗੇ
So he gives rest.
ਪ੍ਰਭੂ ਆਰਾਮ ਦਿੰਦੇ ਆ
And then in him you find rest.
ਪ੍ਰਭੂ ਆਰਾਮ ਦਿੰਦੇ ਆ ਔਰ ਉਹਦੇ ਵਿੱਚ ਹੀ ਅਸੀਂ ਆਰਾਮ ਪਾਉਂਦੇ ਹੈਗੇ ਆ
Jesus's yoke is easy.
ਪ੍ਰਭੂ ਯਿਸੂ ਮਸੀਹ ਦਾ ਜੁਲਾ ਬਹੁਤ ਹਲਕਾ ਆ
His ways are light.
ਉਹਦੇ ਬੋਝ ਬਹੁਤ ਹਲਕੇ ਹੈਗੇ ਆ
And his promise is to give us rest within our souls.
ਔਰ ਦੇ ਵਾਦਾ ਹੈਗਾ ਪ੍ਰਭੂ ਦਾ ਕਿ ਤੁਹਾਨੂੰ ਮੈਂ ਤੁਹਾਡੀ ਮਿਹਨਤ ਮੈਂ ਤੁਹਾਨੂੰ ਆਰਾਮ ਦਊਂਗਾ
Not just rest for our regrets and our burdens.
ਸਿਰਫ ਸਾਡੇ ਪਾਪ ਹੈਗੇ ਸਾਡੇ ਬੋਝ ਹੈਗੇ ਉਹਨਾਂ ਦੇ ਲਈ ਸਿਰਫ ਸਾਨੂੰ ਆਰਾਮ ਨਹੀਂ ਦਊਗਾ
Maybe things that have impacted our hearts through our life.
ਜਿਹਨਾਂ ਚੀਜ਼ਾਂ ਦਾ ਅਸਰ ਸਾਡੇ ਦਿਲ ਉੱਤੇ ਸਾਡੇ ਦਿਮਾਗ ਉੱਤੇ ਜ਼ਿੰਦਗੀ ਉੱਤੇ ਹੋਇਆ ਹੈਗਾ
But also he gives eternal rest.
ਪਰ ਸਦੀਪਕ ਜੀਵਨ ਸਦੀਪਕ ਆਰਾਮ ਪ੍ਰਭੂ ਦਿੰਦੇ ਹੈਗੇ ਆ
Peace in your heart.
ਦਿਲਾਂ ਵਿੱਚ ਸ਼ਾਂਤੀ.
A clear conscience.
ਇੱਕ ਸਾਫ਼ ਅੰਤਕਰਨ.
Removal of guilt and shame.
ਦੋਸ਼ ਦਾ ਬੋਝ ਦਾ ਸ਼ਰਮ ਦਾ ਦੂਰ ਕਰ ਦਿੰਦਾ
ਪ੍ਰਭੂ. Removal of despair for your souls.
ਜੇ ਆਪਣੀ ਰੂਹਾਂ ਦੇ ਲਈ ਜਿਹੜੀ ਸਾਰੀ ਤੜਫ ਹੈਗੀ ਆ ਉਹ ਦੂਰ ਕਰ ਦਿੰਦਾ.
He gives full assurance.
ਪੂਰੀ ਤਸੱਲੀ ਦਿੰਦੇ ਪ੍ਰਭੂ.
that you have eternal life.
सदीवक जीवन थोड़को मिल गया थानू.
And this is the rest for your soul that Jesus gives.
ਇਹ ਹੈ ਆਰਾਮ ਸਾਰੀ ਰੂਹਾਂ ਦੇ ਲਈ ਜਿਹਦੀ ਗੱਲ ਪ੍ਰਭੂ ਕਰਦੇ ਆ.
He will never reject you.
ਪ੍ਰਭੂ ਕਦੇ ਤੁਹਾਡਾ ਇਨਕਾਰ ਨਹੀਂ ਕਰਦੇ.
As we read in John 6, Jesus promises he will never reject the ones the Father has given to him. In Philippians we read, the work that he has begun in you, he will complete. In Revelation 3 we read, that God's people are kept by God's commandment and will be preserved to eternal rest. In 1 Thessalonians 5, that you will be blameless, sanctified, completely at the coming of our Lord Jesus Christ. This rest that Jesus gives is eternal rest now
unto eternity
for your soul. His yoke is not burdensome. Is it burdensome? You know, we come here today, we sing, we praise the Lord, we worship Him. Is it burdensome? No. You are not doing anything to be right with God. But because He has made you right, your heart is overflowing with gratitude and thanksgiving. Your motives have changed. That you want to please Him. You want to love Him. God has made you free. That you are no longer a slave if you know Him. See, Jesus gives rest to the whole person. Your body, your mind, your soul. You know, we see where you go to the doctors where people are weary. And depressed. And anxious. And fearful. And what do the doctors do?
Doctor,
they give you medicine. But really, no kind of medicine or counseling can help this heart issue. Because it is a heart issue. And God changes the heart. So Jesus gives us this divine rest. And He says, come to me. Those who are weary and heavy laden. For I will give you rest. True rest for your soul.
Sacha aram thodi zindagiyan de layi.
For it is in Him that you will find rest.
Ode vich hi sanu aram milda.
And it is Him
Ohua.
Who gives rest.
Jere aram bakhdiya.
Amen.
Amen.